मार्ग दे हो बताए जियो त्याग मन की मतड़ी त्याग मन की मतड़ी विसार दूजा भाजिया विसार दूजा भाजिया आया दूर चल के
चले भाई अरे गुर कहे
मोर कहे सुकार कमाए जियो। इत मार्ग चल
जिया।
भगत खजाना बख्शिया गुरु नानक की आप साए बहुत न तृष्णा पुखड़ी मैं बहुत न तृष्णा पुखड़ी हो रज्जा तृप्त अघाए तृप्त अघाए जिया जो गुरदी से सिखड़ा जो गुरदी सिखड़ा किस निव नेम लागो पाए जिया किस निव नेम लागो पाए जिया किस निव नेम लागो पाए जिया त्यागे मन त्यागे मन की मतड़ी विसार दूजा भाव जिया विसार दूजा भाव जिया क्यों पावे हर दर्शावड़ा नहीं लगे ततिया नहीं लगे ततिया त्यागे मन की मतड़ी त्यागे मन की मतड़ी विशाल दूजा भाव जिया विशाल दूजा भाव जिया जो दिशे गुर सिखड़ा जो दिसे गुर सिखड़ा किस निम निम लागो पाए जियो आखो बिरथा आखो बिरथा जी अख बिरथा जी की गुर सज्जन देह मिलाए जिया सोई दस उपदेशड़ा सोई दस उपदेशड़ा एक पिता के हम बार एक पिता एक सके हम बारक तू मेरा गुर हाई सोई दस उपदेशड़ा सुननी का जियो हमारा बल बल जस हर दर्शन देहो दिखाई सोई दस उपदेशड़ा हर दर्शन देहो दिखाई सुनूंगी तो सुनूंगी तो धूरी को बल जाई ए मन तेरा भाई आव मलोवा मल मल धोवा पाव मलोवा मल मल धोवा एह मन तैंकू देसा एह मन तैंकू देवसा मैं मार्ग देहो बताए जी सोई दस उपदेशड़ा ए मन ते उदेशा सुनु मीता हाँ तेरी शरणाई आया सुनु मीता हाँ तेरी शरणाई प्रभ मिलो देहो उपदेशा सोई दस उपदेशड़ा प्रभ मिलो क्यों सेव कमाओ क्यों सेव कमाओ क्या कहे रिझाओ पावो दर्शारे सोई दस उपदेशड़ा जिन्नी सखी सोहरावेया जिन्नी सखी सोहरावेया तिन पूछोगी जाए पाव मलोवा मल मल धोवा ए मन तैंकू देसा जिन्नी सखी सोरावेया तिन पूछो पाए लगो बिनती करो पाए लगो बिनती करो लेहोगी पंथ बताए सोई दस उपदेशड़ा मेरा मन अंत न काहू जाए जियो मन तैंकू देवसा ए मन तैंकू देवसा मुँह के बोलन बोली फेर के अग्गे रखिए बोलन बोलिया सोई दस उपदेश सुन तारे प्यार सोई दस उपदेश मेरो सुंदर कहो मिले कित गली मैं मार्ग देहो बताए मेरो सुंदर कहो मिले कित गली हर के संग हर के संत बताओ मार्ग जाए पूछो सुहाग जा पुछो सुहागनी तुसी रावया किन्नी गुनी तुसी रावया किन्नी गुनी जा पुछो सुहागनी वाहे किन्नी बाती सौ पाइए कौन सो अखर सोई दस उपदेश कौन सो अखर कौन गुण कौन सो मनिया मंद कौन सो वे सो औकरी कमन सोए सो हो करी जित वस आवे कंत सोई दस उपदेश ए मन ते देव सा मन ते कु देवसा मैं मार्ग देहो बताए जियो मैं मार्ग देहो बताए कब पेखूं गोपाल है कोई साज है कोई साजन संत जन है कोई साजन संत जन नानक प्रभ मेलन हार आस प्यासी मैं फिरो सोई दस उपदेशड़ा मन की बेबलता विच्चों निकली हुई एक हूक है गुरु केड़ा बख्शिश दा खजाना देर कोई नहीं तो पूछने वाला बन पूछ गुरु कोलों जी मैं क्यों बिछड़िया होया आखिर ये विछोड़ा मिलाप विच किवें बदले बहुत जन्म बिछड़े थे माधो ओ आया दूरों चल के जम जम मरे मरे फिर जम्मे बहुत सजाए पया देश लम्बे कमन गुण प्राण पत मिलो मेरी माई किन पद मिले गुसाई मेरे राम राय कोई ऐसा संत सहज सुखदाता मोय मार्ग दे बताई अंतर अलख ना जाई लखिया विच पड़दा हो में पाई होर असह दुख के इको ही थावे इको ही टिकाने सेज एक पै मिलन दुहरिया आखिर मेरे ते मेरे प्रीतम दे दरम्यान विच ए पर्दा कद तक बन आवेगा पुछ गुरु करो आख दी सोई दस उपदेशड़ा मेरा मन अंत ना कहूं जाए जी हो ए मन तेंकू देव सा मैं मार्ग दे हो बताए जी हो आया दूरों चल के मैं तक्की तो शरनाए जी हो मैं आशा रखी चित में मेरा सबो दुख गवाए जी हो आख गुरु नू गुरु वल्लों राह दसन विच मंजल टिकाना दसन विच देर कोई नहीं पूछे ही ना सतगुर पूछ ना मार्ग चाली जे पूछे बिना रब दे रहा ते भी तुरया जाए मन विच चाहत होवे प्रीतम नू मिलन दी तू रब प्रस्त मनुख होवें आस्तिक होवें रब दी दुनिया दा ढूंढाऊ भी होवे पर फिर भी किसे कोलो राह ना पुछे बिना पुछे ही तुरया जाए ते पुछना भी उस कोलो पैगा ना जेड़ा प्रीतम दे राह नू टिकाने नू मंजिल नू महल नू जानदा होवे पहला सवाल होवेगा जी उन्दे टिकाने नू उन्नू जानदा कौन है जिंदे कोलो पुछा इस गल दा जवाब भी बाणी ने दिता कह लगे सत पुरख जिन जानिया सत पुरख जिन जानिया सतगुर तिसका ना लगे जिड़ा सतपुरख दे महल नू जानदा है पछानदा है उन्दा नाम सतगुरु है जे उस मंजिल तक पुजना चाहना गुरु को ना पुछना पैगा रा सत पुरख जिन जानिया सतगुर तिसका नाम तिसके संग सिख उधरे।
गुरु को पूछ जी प्रीतम नु मिलना चाहना किवे मिला। जवाब बड़ा खूबसूरत है, कोई अंधेरे विच नहीं रखे, किसी नु गुमराह नहीं किया। पहलियां छे लाइनां विच अरदास है, सवाल है जी मेरे अंदर दी पीड़ा नु मैं तेरे सामने इसलिए रखे है भला तेरे कोलो इंदा इलाज मिल जाए। मेरे अंदर पीड़ा है विछोड़े दी ते ओ बिना प्रभु दे बिना प्रीतम दे मिलाप दे खत्म नहीं होनी ते तू कर सकना दस किवें मिला। जवाब बड़ा खूबसूरत है, वो जवाब सुन ले, उस जवाब नू समझ ले। साडे सारे संसार दा सांझा रोग है ना एक, इसलिए ये जवाब हर किसी ने गुरु नानक दा सुनना है ते समझना है। गुरु आखदे ने इत मार्ग चले पाई अड़े इत मार्ग चले पाई अड़े गुर कहे सो कार कमाए जियो। गुर कहे सो कार कमाए जियो त्यागे मन की मत आगे मन की मतड़ी विसारे दूजा भाव जियो। कह लगे प्रीतम नु मिलना चाहने ता गुरु जो आखदा है वो गल मन ले, उपदेश जो दिता सतगुरु सो सुनिया सिखी कन्ने। कह लगे जो राह गुरु दसे ओ मन ले जी दसो हुक्म करो। कह लगे सब तो पहली गल है कि मन दी मत त्याग दे, पता ही मन की मत ही आहिस्ता आहिस्ता रोग बदलवें रूप में जो बदलता चला जाता है, मन की मत ही कदी दूजा भाव बन जाती। मन की मत आरंभ है, मन मत ही फिर दुरमत बनती है। मन मत वेले भी इलाज कर रहे हैं ना, क्योंकि मन की मत बदल के सुमत भी बन सकती है, मन नू समझाया भी जा सकता है, मन की अवस्था बदल जाए बड़ा काम आउंदा है मन। इसलिए मन मत जदों पैदा होने लगे उदों ही इसका इलाज कर ले, ते जे ना की तो ही फिर मन मत अगले बदलवें रूप में दुर्मत बन जाएगी, रोग बदता है ना। पहली स्टेज ते ही उनका इलाज हो जाए डायग्नोज हो जाए तो बहुत चंगा होंगे, आसानी नाल रोग थम्मिया जा सकते। पर जे पहले पड़ा ते पहली स्टेज ते बेध्याने रहो फिर वो मन मत दुर्मत बन जाती है। ਤੇ ਦੁਰਮਤ ਕੀ ਨਿਸ਼ਾਨੀ ਕੀ ਹੁੰਦੀ ਹੈ? ਉੱਥੇ ਦੂਜਾ ਭਾਵ ਪੈਦਾ ਹੁੰਦਾ। ਦੂਜੇ ਭਾਵ ਦੀ ਨਿਸ਼ਾਨੀ ਕੀ ਹੈ? ਉੱਥੇ ਕੁਝ ਵੀ ਇੱਕ ਨਹੀਂ ਦਿਸਦਾ, ਕਿਉਂਕਿ ਦੁਰਜਨ ਦੂਜਾ ਭਾਵ ਹੈ। ਸਭ ਤੋਂ ਵੱਡਾ ਜੀਵਨ ਦਾ ਦੁਸ਼ਮਣ ਜਿਹੜਾ ਹੈ ਉਹ ਹੈ ਦੂਜਾ ਭਾਵ। ਜ਼ਿੰਦਗੀ ਦੀ ਸਾਰੀ ਉਸਾਰੀ ਰੁਕ ਜਾਂਦੀ ਹੈ। ਮੁਸਾਫਰ ਦੇ ਜੀਵਨ ਦੀਆਂ ਮੰਜ਼ਿਲਾਂ ਦੂਰ ਹੋ ਜਾਂਦੀਆਂ ਨੇ। ਦੂਜਾ ਭਾਵ ਬੜਾ ਜ਼ਾਲਮ ਹੈ, ਕੁਛ ਵੀ ਤੇ ਕਰਨ ਨਹੀਂ ਦਿੰਦਾ। ਦੂਜੇ ਭਾਵ ਦੀ ਨਿਸ਼ਾਨੀ ਕੀ ਹੈ? ਉੱਥੇ ਮਨੁੱਖ ਕਿਸੇ ਚੀਜ਼ ਨੂੰ ਵੀ ਇੱਕ ਰੂਪ ਵਿੱਚ ਨਹੀਂ ਦੇਖਦਾ, ਦੁਬਦਾ ਬਣ ਜਾਂਦਾ। ਹਰ ਇੱਕ ਚੀਜ਼ ਵਿੱਚ ਮਨੁੱਖ ਕਨਫਿਊਜ਼ ਹੋ ਜਾਂਦਾ, ਪਤਾ ਨਹੀਂ ਇਹ ਹੈ ਕਿ ਇਹ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮਨਮੁਖ ਭੂਲੀ ਬਹੁਤੀ ਰਾਹੀਂ। ਜਦੋਂ ਵੀ ਦੂਜਾ ਭਾਵ ਪੈਦਾ ਹੋਵੇਗਾ ਉਦੋਂ ਮਨੁੱਖ ਵਿਸ਼ਵਾਸ ਕਿਸੇ 'ਤੇ ਨਹੀਂ ਕਰੇਗਾ, ਕਿਉਂਕਿ ਦੁਰਜਨ ਦੂਜਾ ਭਾਵ ਹੈ ਨਾ। ਦੂਜਾ ਭਾਵ ਤਾਂ ਹੈ ਹੀ ਦੁਸ਼ਮਣ, ਅਤੇ ਦੁਸ਼ਮਣ 'ਤੇ ਵੀ ਕਦੇ ਵਿਸ਼ਵਾਸ ਹੁੰਦਾ? ਜਿੱਦੀ ਜ਼ਿੰਦਗੀ ਦੇ ਦੁਆਲੇ ਦੁਸ਼ਮਣ ਜ਼ਿਆਦਾ ਹੋਣ ਉਹ ਤਾਂ ਕਈ ਵਾਰ ਇੰਨਾ ਫਿਕਰਮੰਦ ਹੋ ਜਾਂਦਾ ਹੈ ਕਿ ਉਹ ਆਪਣਿਆਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਪੈਂਦਾ। ਦੁਸ਼ਮਣਾਂ ਦੇ ਦੁਆਲੇ ਵਿੱਚ ਘਿਰਿਆ ਹੋਇਆ ਮਨੁੱਖ ਇੰਨਾ ਚਿੰਤਾਵਾਨ ਹੁੰਦਾ, ਇੰਨਾ ਫਿਕਰਮੰਦ ਹੁੰਦਾ ਕਿ ਉਹ ਆਪਣਿਆਂ ਕੋਲੋਂ ਵੀ ਪਾਣੀ ਪੀਣ ਲੱਗਿਆਂ, ਪ੍ਰਸ਼ਾਦ ਛਕਣ ਲੱਗਿਆਂ ਸੰਕੋਚ ਕਰਦਾ ਹੈ, ਡਰਦਾ ਹੈ, ਕਹਿੰਦਾ ਮੇਰੇ ਦੁਆਲੇ ਦੁਸ਼ਮਣ ਹੀ ਦੁਸ਼ਮਣ ਤਾਂ ਹਨ, ਪਤਾ ਨਹੀਂ ਕਿਸ ਨੂੰ ਖਰੀਦ ਕੇ ਕਿਸੇ ਨੇ ਕੀ ਕੁਝ ਕਰ ਦੇਣਾ। ਇਸ ਲਈ ਉਸਦੀ ਨੀਂਦ ਹਰਾਮ ਹੋ ਜਾਂਦੀ ਹੈ, ਨਾ ਉਹਨੂੰ ਦਿਨੇ ਚੈਨ ਰਹਿੰਦੀ ਹੈ, ਨਾ ਉਹਨੂੰ ਰਾਤ ਨੀਂਦ ਰਹਿੰਦੀ ਹੈ। ਸਭ ਤੋਂ ਵੱਡਾ ਦੁਰਜਨ ਹੈ ਦੂਜਾ ਭਾਵ। ਗੁਰੂ ਨੇ ਬਾਣੀ ਵਿੱਚ ਆਖਿਆ, ਦੁਰਜਨ ਦੂਜਾ ਭਾਵ ਹੈ, ਜਿੱਥੇ ਕੋਈ ਇੱਕ ਨਾ ਰਹੇ। ਮੈਂ ਇੱਕ ਵਾਰ ਕੀਤੀ ਸੀ ਕਿ ਜਦੋਂ ਅੱਖਾਂ ਨੂੰ ਦੋ ਦੋ ਦਿਸਣ ਲੱਗ ਪੈਣ, ਇੱਕ ਇੱਕ ਅੱਖਰ ਦੇ ਦੋ ਦੋ ਅੱਖਰ ਦਿਸਣ ਲੱਗ ਪੈਣ, ਉਦੋਂ ਅਸੀਂ ਮਨ ਅੰਦਰ ਸੋਚਣ ਲੱਗ ਪੈਂਦੇ ਹਾਂ ਅੱਖਾਂ ਵਿੱਚ ਜ਼ਰੂਰ ਕੋਈ ਰੋਗ ਪੈਦਾ ਹੋ ਗਿਆ, ਡਾਕਟਰ ਕੋਲ ਜਾਂਦੇ ਹਾਂ। ਸਾਡਾ ਪਹਿਲਾ ਸਵਾਲ ਇਹ ਹੁੰਦਾ, ਡਾਕਟਰ ਸਾਹਿਬ ਮੈਨੂੰ ਹੁਣ ਇੱਕ ਇੱਕ ਦੇ ਦੋ ਦੋ ਦਿਸਦੇ, ਅਤੇ ਜਦੋਂ ਦੋ ਦੋ ਦਿਸਣ ਦੁਬਦਾ ਇਸੇ ਨੂੰ ਆਖਦੇ। ਜਦੋਂ ਇੱਕ ਦੇ ਦੋ ਦੋ ਦਿਸਣ, ਸਮਝ ਲਓ ਰੋਗ ਪੈਦਾ ਹੋ ਗਿਆ। ਹੁਣ ਮਨਮਤ ਦੁਰਮਤ ਵਿੱਚ ਬਦਲ ਗਈ, ਦੋ ਦੋ ਦਿਸਣ ਲੱਗ ਪਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਸੰਸਾਰ ਰੋਗੀ ਵੇਖਿਆ ਤੇ ਉਹਦੇ ਰੋਗ ਦਾ ਕਾਰਨ ਸਮਝਿਆ, ਉਹਦੇ ਰੋਗ ਦੀਆਂ ਨਿਸ਼ਾਨੀਆਂ ਨੂੰ ਪਛਾਣਿਆ, ਉਦੋਂ ਭਾਈ ਸਾਹਿਬ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਏਕ ਨਾਮ ਰਾਮ ਰਹੀਮ ਕਹਾਏ ਦੇ, ਰਾਮ ਰਹੀਮ ਕਹਾਏ ਦੇ, ਏਕ ਨਾਮ ਦੋਏ ਰਹਾ ਭੁਲਾਣੇ, ਏਕ ਨਾਮ ਦੋਏ ਰਹਾ ਭੁਲਾਣੇ, ਸੱਚ ਕਿਨਾਰੇ ਰਹਿ ਗਿਆ, ਸੱਚ ਕਿਨਾਰੇ ਰਹਿ ਗਿਆ, ਰਾਮ ਰਹੀਮ ਕਹਾਏ ਦੇ। ਅੱਖਰ ਤੇ ਦੋ ਦਸਨੇ ਕਿਤੇ ਰਹਿ ਗਏ? ਇਹ ਤਾਂ ਅੱਖਾਂ ਦੇ ਰੋਗ ਦੀ ਨਿਸ਼ਾਨੀ ਸੀ, ਇੱਕ ਇੱਕ ਦੇ ਦੋ ਦੋ ਦਿਸਣ ਲੱਗ ਪੈਂਦੇ। ਕਹਿੰਦੇ ਨੇ ਜਦੋਂ ਅੰਦਰ ਦੁਬਦਾ ਦਾ ਦੂਜੇ ਭਾਵ ਦਾ ਰੋਗ ਪੈਦਾ ਹੁੰਦਾ ਨਾ, ਉਦੋਂ ਰੱਬ ਵੀ ਦੋ ਦਿਸਣ ਲੱਗ ਪੈਂਦੇ ਨੇ। ਇੱਕ ਉਸਨੂੰ ਰਾਮ ਆਖਦਾ, ਦੂਜਾ ਉਸਨੂੰ ਰਹੀਮ ਆਖਦਾ। ਉਹਦੇ ਘਰ ਵੰਡੇ ਜਾਂਦੇ ਨੇ, ਉਹਦੀ ਪੂਜਾ ਦੇ ਸਾਧਨ ਵੱਖ ਵੱਖ ਹੋ ਜਾਂਦੇ ਨੇ, ਉਹਦੀਆਂ ਦਿਸ਼ਾਵਾਂ ਵੱਖ ਵੱਖ ਹੋ ਜਾਂਦੀਆਂ ਨੇ, ਉਹਦੇ ਸੁਭਾਅ ਦੀ ਪਹੁੰਚ ਵੱਖ ਵੱਖ ਚਿੱਤ ਵੀ ਜਾਂਦੀ ਹੈ, ਉਹਨੂੰ ਪ੍ਰਸੰਨ ਕਰਨ ਦੇ ਤੌਰ ਤਰੀਕੇ ਬਦਲ ਜਾਂਦੇ ਨੇ। ਸਭ ਕੁਝ ਕਿਉਂ ਬਦਲਦਾ ਹੈ? ਮਨੁੱਖ ਤੋਂ ਦੂਰ ਕਦੋਂ ਜਾਂਦਾ ਹੈ? ਜਦੋਂ ਦੂਜੇ ਭਾਵ ਵਿੱਚ ਪ੍ਰਵੇਸ਼ ਕਰਦਾ। ਰੱਬ ਫਿਰ ਨਤੀਜਾ ਇਹ ਨਿਕਲਦਾ ਕਿ ਮਨੁੱਖ ਕਨਫਿਊਜ਼ ਹੋਣ ਲੱਗ ਪੈਂਦਾ ਵੀ ਜਿਸ ਰਾਹ ਮੈਂ ਜਾ ਰਿਹਾ ਇਹ ਠੀਕ ਹੈ, ਪੈਰਲਲ ਦੂਸਰਾ ਰਾਹ ਹੀ ਕੋਈ ਨਾ ਹੋਵੇ, ਰਸਤਾ ਹੀ ਇੱਕੋ ਹੋਵੇ, ਤੇ ਮਨੁੱਖ ਵਿਸ਼ਵਾਸ ਨਾਲ ਤੁਰੇਗਾ। ਮੈਂ ਇੱਕ ਵਾਰ ਕੀਤੀ ਸੀ, ਕਦੇ ਤੁਸੀਂ ਵੇਖੋਗੇ ਚੁਰਸਤੇ ਵਿੱਚ ਆ ਕੇ ਜਦੋਂ ਆਪਣੀ ਗੱਡੀ ਬੜੀ ਤੇਜ਼ੀ ਨਾਲ ਲਿਆ ਰਹੇ ਹੋਵੇ ਤੇ ਰਸਤੇ ਵਿੱਚ ਚੌਕ ਆ ਜਾਏ, ਚੁਰਸਤਾ ਆ ਜਾਏ, ਸੁਭਾਵਿਕ ਹੀ ਬ੍ਰੇਕ ਤੇ ਪੈਰ ਚਲਾ ਜਾਂਦਾ। ਆਮ ਜੀਵਨ ਵਿੱਚ ਕਦੀ ਵੇਖ ਕਿਉਂ ਜਾਂਦਾ? ਕਿਸੇ ਚੌਕ ਵਿੱਚ ਕੋਈ ਵਿਰੋਧੀ ਦਿਸ਼ਾ ਤੋਂ ਵੀ ਆ ਰਿਹਾ ਹੈ, ਹੋਰ ਦਿਸ਼ਾ ਹੈ ਨਾ। ਜਿੰਨੀ ਦੇਰ ਚੌਕ ਨਹੀਂ ਸੀ ਆਇਆ, ਚੌਰਾਹਾ ਨਹੀਂ ਸੀ ਆਇਆ, ਉਦੋਂ ਤੱਕ ਕੇਵਲ ਮੇਰੀ ਦਿਸ਼ਾ ਸੀ, ਹੁਣ ਕਿਸੇ ਹੋਰ ਦੀ ਦਿਸ਼ਾ ਵੀ ਹੈ ਤੇ ਉਹ ਵਿਰੋਧੀ ਦਿਸ਼ਾ ਵੀ ਹੈ। ਇਸ ਲਈ ਹੋ ਸਕਦਾ ਕਿਸੇ ਚੌਰਾਹੇ ਤੇ ਮੈਂ ਇੱਧਰ ਜਾ ਰਿਹਾ ਹੋਵਾਂ, ਕੋਈ ਇੱਧਰੋਂ ਆ ਰਿਹਾ ਹੋਵੇ, ਐਕਸੀਡੈਂਟ ਨਾ ਹੋ ਜਾਏ, ਚਾਂਸ ਨਹੀਂ। ਚੌਰਾਹੇ ਨੇ ਤੇਜ਼ ਸਪੀਡ ਨਾਲ ਆਪਣੀ ਮੰਜ਼ਿਲ ਵੱਲ ਵਧਦੀ ਗੱਡੀ ਤੇ ਡਰਾਈਵਰ ਨੂੰ ਮਜਬੂਰ ਕਰ ਦਿੱਤਾ ਆਪਣੀ ਸਪੀਡ ਘਟਾ ਲੈ। ਕਿਉਂ ਘਟਿਆ? ਕਿਉਂਕਿ ਇੱਕ ਰਾਹ ਨਹੀਂ ਰਿਹਾ, ਚੁਰਸਤਾ ਆ ਗਿਆ, ਵੱਖ ਵੱਖ ਦਿਸ਼ਾਵਾਂ ਨੂੰ ਕੋਈ ਰਸਤਾ ਨਿਕਲ ਰਿਹਾ। ਬਸ ਉਹੀ ਤਾਂ ਮਜਬੂਰੀ ਹੈ ਜਿਸ ਨੇ ਮੰਜ਼ਿਲ ਦੂਰ ਕਰ ਦਿੱਤੀ ਹੈ, ਪੈਰ ਬ੍ਰੇਕ ਤੇ ਚਲੇ ਗਏ। ਤੇ ਜੇ ਭਲਾ ਅਚਾਨਕ ਇੱਕੋ ਤਰਫ ਜਾਂਦਿਆਂ ਜਾਂਦਿਆਂ ਰਾਹ ਦੋ ਹੋ ਜਾਣ, ਇੱਕੋ ਮੰਜ਼ਿਲ ਵੱਲ ਵਧਦਿਆਂ ਵਧਦਿਆਂ ਰਾਹ ਦੋ ਹੋ ਜਾਣ, ਤੇ ਤੁਸੀਂ ਆਮ ਜ਼ਿੰਦਗੀ ਵਿੱਚ ਦੇਖਿਓ ਡਰਾਈਵਰ ਮੁਸਾਫਰ ਆਪਣੀ ਮੰਜ਼ਿਲ ਵੱਲ ਤੇਜ਼ੀ ਨਾਲ ਵਧਣ ਵਾਲਾ ਮਨੁੱਖ ਕਨਫਿਊਜ਼ ਹੋ ਜਾਏਗਾ। ਐਸਾ ਵੀ ਹੋ ਸਕਦਾ ਚਾਰ ਕਦਮ ਜਾ ਕੇ ਰੁਕ ਜਾਏ, ਕਿਸੇ ਕੋਲੋਂ ਪੁੱਛ ਲਾਂ ਕਿਤੇ ਗਲਤ ਤੇ ਨਹੀਂ ਆ ਗਿਆ, ਇੱਥੋਂ ਇੱਕ ਦੀ ਥਾਂ ਦੋ ਰਾਹ ਹੋ ਗਏ ਸਨ, ਕਿਤੇ ਪੈਰਲਲ ਚੱਲਣ ਵਾਲਾ ਦੂਸਰਾ ਮੇਰਾ ਨਾ ਹੋਵੇ। ਇਹ ਸਭ ਕੁਝ ਆਖਰ ਕਿਉਂ ਹੋਇਆ? ਜੇ ਇੱਕ ਰਾਹ ਦੇ ਦੋ ਰਾਹ ਬਣੇ ਤਾਂ ਹੀ ਨਾ, ਤੇ ਜੇ ਦੂਸਰਾ ਹੁੰਦਾ ਹੀ ਨਾ ਤੇ ਮਨੁੱਖ ਕਿੰਨੇ ਵਿਸ਼ਵਾਸ ਨਾਲ ਆਪਣੀ ਮੰਜ਼ਿਲ ਵੱਲ ਵਧਿਆ ਤੁਰਿਆ ਜਾਂਦਾ। ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜੇ ਰੱਬ ਇੱਕ ਹੈ, ਉਹਦਾ ਟਿਕਾਣਾ ਇੱਕ ਹੈ, ਉਹਦਾ ਮਹਿਲ ਇੱਕ ਹੈ, ਉਹਦਾ ਸੁਭਾਅ ਇੱਕ ਹੈ, ਉਹਦੀਆਂ ਆਦਤਾਂ ਇੱਕ ਹਨ, ਤੇ ਫਿਰ ਉਹ ਭਲਿਆ ਤੂੰ ਕਿਉਂ ਕਨਫਿਊਜ਼ ਹੋ ਰਿਹਾ? ਇਸ ਲਈ ਕਿਉਂਕਿ ਉਸ ਇੱਕ ਵੱਲ ਵਧਣ ਲਈ ਤੂੰ ਪੈਰਲਲ ਬਹੁਤ ਸਾਰੇ ਰਾਹ ਉਲੀਕ ਰਹੇ ਨੇ, ਤੇ ਆਪਣੇ ਜਾਲ ਵਿੱਚ ਆਪ ਹੀ ਫਸ ਗਏ। ਮਨੁੱਖ ਨੇ ਕਿਉਂਕਿ ਬਹੁਤੇ ਰਾਹ ਉਲੀਕ ਲਏ ਨੇ ਇਸ ਲਈ ਹੁਣ ਕਨਫਿਊਜ਼ ਹੋਇਆ ਬੈਠਾ, ਰੱਬ ਦਾ ਸਹੀ ਰਾਹ ਕਿਹੜਾ, ਤੇ ਇੱਕ ਦੂਜੇ ਨੂੰ ਕਨਫਿਊਜ਼ ਕਰ ਵੀ ਰਿਹਾ। ਕਹਿੰਦਾ ਤੇਰਾ ਰਾਹ ਠੀਕ ਨਹੀਂ, ਜਿਸ ਧਰਮ ਨੂੰ ਮੈਂ ਅਪਣਾਉਣਾ ਬਸ ਇਹੋ ਹੀ ਤੇ ਧਰਮ ਹੈ ਰੱਬ ਨੂੰ ਮਿਲਣ ਦਾ। ਦੂਜਾ ਆਖਦਾ ਨਹੀਂ ਭਲਿਆ, ਤੇਰੇ ਨਾਲੋਂ ਮੇਰਾ ਰਾਹ ਬੜਾ ਖੂਬਸੂਰਤ ਹੈ। ਤੇ ਮਨੁੱਖ ਸੁਣ ਸੁਣ ਕੇ ਸੋਚੀ ਪੈ ਗਿਆ ਕਿਹੜਾ ਰਾਹ ਹੈ। ਤੇ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜਦੋਂ ਮਨ ਦੀ ਮੱਤ ਪੈਦਾ ਹੀ ਹੋਈ ਸੀ, ਅਜੇ ਦੂਜੇ ਭਾਉ ਤੱਕ ਨਹੀਂ ਪਹੁੰਚੀ ਸੀ, ਜੇ ਕਦੀ ਉਦੋਂ ਹੀ ਠੱਲ ਪਾ ਲੈਂਦੋ, ਮਨ ਦੀ ਮੱਤ ਤਿਆਗ ਦਿੰਦੋ, ਆਪਣੀ ਸਿਆਣਪ ਤੇ ਰੱਬ ਨੂੰ ਮਿਲਣ ਦੀ ਲਾਲਸਾ ਵੀ ਤਿਆਗ ਦਿੰਦੋ ਤੇ ਆਖਦੋ, ਹੇ ਗੁਰੂ, ਜਿਹੜਾ ਇੱਕ ਰਾਹ ਤੂੰ ਦੱਸਣਾ ਮੈਂ ਉਸੇ ਰਾਹੋਂ ਲੰਘਣਾ ਚਾਹੁੰਦਾ। ਬਹੁਤ ਵਾਰੀ ਪਹਿਲਾਂ ਮੈਂ ਇੱਕ ਵਾਰ ਕੀਤੀ ਸੀ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਸਾਰੀਆਂ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਆਵਾਜ਼ ਦਿੱਤੀ ਹੈ, ਇੱਕ ਸੱਦਾ ਦਿੱਤਾ ਹੈ, ਆਓ ਭਾਈ ਸਾਰੀ ਆਓ, ਤੁਹਾਨੂੰ ਸਾਰਿਆਂ ਨੂੰ ਆਵਾਜ਼ ਹੈ। ਪਰ ਕਿਹੜੀ ਅਜੀਬ ਘਟਨਾ, ਅਰਜ਼ ਕੀਤੀ ਸੀ ਸਾਰੀਆਂ ਦਿਸ਼ਾਵਾਂ 'ਤੇ ਦਰਵਾਜ਼ੇ ਰੱਖੇ ਨੇ ਪਰ ਰਾਹ ਇੱਕੋ ਹੀ ਰੱਖਿਆ, ਕੇਵਲ ਦਰਸ਼ਨੀ ਜੋੜੀ ਤੋਂ ਰਾਹ ਇੱਕੋ, ਦਰਵਾਜ਼ੇ ਚਾਰ ਦਿਸ਼ਾਵਾਂ। ਪਰ ਕਹਿਣ ਲੱਗੇ ਭਲਿਓ, ਜੇ ਰਾਹ ਵੱਖ ਵੱਖ ਹੋ ਜਾਣਗੇ ਕਨਫਿਊਜ਼ ਹੋ ਜਾਓਗੇ, ਰੱਬ ਇੱਕ ਹੈ। ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਿੱਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਏਕੋ ਆਖਦੇ ਨੇ। ਜਿਹੜੇ ਇਹ ਬਹੁਤੇ ਰਾਹ ਹੋਏ ਨੇ ਇਹ ਮਨਮੁਖ ਦੇ ਕਾਰਨ ਹੋਏ, ਤੇ ਮਨਮੁਖ ਦੀ ਪਰਿਭਾਸ਼ਾ ਕੀ ਹੈ, ਜਿਹੜਾ ਮਨ ਦੀ ਮੱਤ ਤੇ ਤੁਰੇ, ਜਿਹੜਾ ਗੁਰੂ ਦੀ ਗੱਲ ਨਾ ਸੁਣੇ, ਮਨ ਦੀ ਮੱਤ ਦੇ ਉਲੀਕੇ ਹੋਏ ਰਾਹਾਂ ਤੇ ਮੰਜ਼ਿਲ ਤੈਅ ਕਰਨੀ ਚਾਹੇ। ਕਹਿਣ ਲੱਗੇ ਮਨਮੁਖ ਭੁੱਲੀ ਬਹੁਤੀ ਰਾਹੀ, ਮਨ ਦੀ ਮੱਤ ਨਾਲ ਰਾਹ ਇੱਕ ਨਹੀਂ ਰਹਿਣਾ, ਕਿਉਂਕਿ ਮਨ ਦੀ ਮੱਤ ਸਾਰਿਆਂ ਦੀ ਵੱਖ ਵੱਖ ਹੁੰਦੀ ਹੈ, ਇਸ ਲਈ ਰਾਹ ਵੱਖ ਵੱਖ ਹੋ ਜਾਂਦੇ ਨੇ, ਤੇ ਗੁਰੂ ਦੀ ਮੱਤ ਇੱਕ ਹੁੰਦੀ ਹੈ। ਇੱਕੋ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਤੇ ਗੁਰੂ ਆਪਣੀ ਰਸਨਾ ਤੋਂ ਫੈਸਲਾ ਦੇ ਰਹੇ ਨੇ। ਕਹਿੰਦੇ ਨੇ ਰੱਬ ਨੂੰ ਪ੍ਰੀਤਮ ਨੂੰ ਪਿਆਰੇ ਨੂੰ ਮਿਲਣਾ ਚਾਹੁੰਦਾ, ਜੇ ਮਨ ਵਿੱਚ ਤੰਗ ਹੈ ਤਾਂ ਇੱਕੋ ਗੱਲ ਹਿਰਦੇ ਵਿੱਚ ਧਾਰਨ ਕਰ ਲੈ, ਉਹ ਇਹ ਕਿ ਸਭ ਤੋਂ ਪਹਿਲਾਂ ਮਨ ਦੀ ਮੱਤ ਤਿਆਗ ਦੇ ਤੇ ਦੂਜੇ ਭਾਉ ਨੂੰ ਵਿਸਾਰ ਦੇ, ਬਸ ਇਉਂ ਪਾਵੇਂ ਹਰ ਦਰਸਾਵੜਾ, ਇਉਂ ਰੱਬ ਦਾ ਦੀਦਾਰ ਰੱਬ ਦਾ ਦਰਸ਼ਨ ਤੈਨੂੰ ਪ੍ਰਾਪਤ ਹੋਵੇਗਾ। ਫਿਰ ਕਹਿਣ ਲੱਗੇ, ਕਿਤੇ ਇਹ ਵੀ ਨਾ ਸਮਝੀ ਮੈਂ ਆਪਣੀ ਮਨ ਮਰਜ਼ੀ ਨਾਲ ਤੈਨੂੰ ਰਾਹ ਦੱਸ ਦਿਆਂ। ਅਗਲੀ ਗੱਲ ਕਿਹੜੀ ਖੂਬਸੂਰਤ, ਕਹਿੰਦੇ ਨੇ ਮੈਂ ਤੈਨੂੰ ਮਨ ਮੱਤ ਤੋਂ ਰੋਕ ਰਿਹਾ, ਤੇ ਜੇ ਮੈਂ ਵੀ ਮਨ ਦੀ ਮਰਜ਼ੀ ਨਾਲ ਤੈਨੂੰ ਰਾਹ ਦੱਸ ਦਿੱਤਾ ਤੇ ਫਿਰ ਸਵਾਦ ਕੀ ਹੋਇਆ, ਫਰਕ ਤੇ ਕੋਈ ਨਾ ਰਿਹਾ। ਕਹਿਣ ਲੱਗੇ, ਜਿਹੜਾ ਰਾਹ ਮੈਂ ਪਿਆ ਦੱਸਣਾ ਉਹ ਮੇਰੇ ਮਨ ਦੀ ਮਰਜ਼ੀ ਨਹੀਂ, ਬਲਕਿ ਜੋ ਪ੍ਰਭੂ ਨੇ ਰਾਹ ਆਪਣੇ ਦਰ 'ਤੇ ਆਉਣ ਲਈ ਉਲੀਕਿਆ, ਮੈਂ ਤੇ ਤੈਨੂੰ ਕੇਵਲ ਉਹ ਹੀ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ, ਤਿਆਗੇ ਮਨ ਕੀ ਮਤੜੀ, ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੇ ਹਰ ਦਰਸਾਵੜਾ,
ਨਹੀਂ ਲੱਗੇ ਤੱਤੀ ਬਾਜੀਆਂ ਆਪੋ ਬੋਲਣਾ ਜਾਣਦਾ
ਦੂਜਾ ਭਾਜੀਆ ਵਿਸਾਰ